ਸਤਨਾਮ ਸ੍ਰੀ ਵਾਹਿਗੁਰੂ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆਰੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਸ ਮਹਾਨ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰਸਿੱਖ ਸਾਧ ਸੰਗਤ, ਵਡਭਾਗੇ ਹੋ ਆਪ ਜੋ ਨਿਤਨੇਮ ਅਨੁਸਾਰ ਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਚਰਣਾਂ ਦੇ ਅੰਦਰ ਜੁੜ ਮਿਲ ਬੈਠ ਕੇ ਗੁਰਬਾਣੀ ਕੀਰਤਨ ਸਰਵਣ ਕਰਦੇ ਹੋਏ ਆਪਣਾ ਜੀਵਨ ਸਫਲ ਬਣਾ ਰਹੇ ਹੋ। ਜਿਉ ਆਇਆ ਤਨ ਭਾਗ ਜਿਤਨੇ ਕਦਮ ਚੱਲ ਕੇ ਆਏ, ਕੁਟਾਨ ਕੋਟ ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਹੋਏ ਜੁੜੀਏ ਗੁਰੂ ਚਰਣਾਂ ਦੇ ਨਾਲ, ਕਰੀਏ ਮਨ ਬਿਰਤੀ ਨੂੰ ਇਕਾਗਰ ਔਰ ਪਿਆਰ ਸਤਿਕਾਰ ਸਹਿਤ ਸਰਬੱਤ ਮਾਈ ਭਾਈ ਵੀਰ ਬਜ਼ੁਰਗ ਸਤਿਗੁਰੂ ਜੀ ਦੀ ਬਖਸ਼ਿਸ਼ ਗੁਰਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪਣੀ ਪਾਵਨ ਪਵਿੱਤਰ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੇ ਅੰਦਰ ਬਖਸ਼ਿਸ਼ ਕਰਦੇ ਹਨ। ਸੱਤ ਪੌੜੀਆਂ ਦੀ ਕਥਾ ਆਪ ਨੇ ਮੂਲ ਮੰਤਰ ਸਮੇਤ ਪਹਿਲੇ ਸਰਵਣ ਕੀਤੀ ਹੈ। ਉਹਨਾਂ ਸੱਤ ਪੌੜੀਆਂ ਦੇ ਅੰਦਰ ਔਰ ਮੂਲ ਮੰਤਰ ਦੇ ਅੰਦਰ ਜਿੱਥੇ ਗੁਰੂ ਜੀ ਥੋੜਾ ਉਪਦੇਸ਼ ਬਖਸ਼ਿਸ਼ ਕਰਦੇ ਨੇ, ਉੱਥੇ ਬਹੁਤਾ ਉਸ ਪਰਮਾਤਮਾ ਦੇ ਸੁਭਾਅ ਦਾ ਵਰਣਨ ਕਰਦੇ ਹਨ ਔਰ ਉਸ ਸਿਰਜਣਹਾਰ ਨਿਰੰਕਾਰ ਦਾ ਜੋ ਗੁਣ ਧਰਮ ਹੈ ਉਸਦਾ ਵਖਿਆਨ ਕਰਦੇ ਨੇ, ਭਾਵ ਕਿ ਉਸਦੀ ਉਸਤਤ ਵਿੱਚ ਬਖਸ਼ਿਸ਼ ਕਰਦੇ ਨੇ। ਜੋ ਪਰਮਾਤਮਾ ਇੱਕ ਹੈ ਜਿਸ ਦਾ ਨਾਮ ਸਤ ਹੈ, ਇੱਕ ਵਾਰ ਆਖੋ ਜੀ ਸਤਨਾਮ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਅਗਲੀਆਂ ਚਾਰ ਪੌੜੀਆਂ ਦੇ ਅੰਦਰ, ਅੱਠ ਤੋਂ ਲੈ ਕੇ ਗਿਆਰਾਂ ਤੱਕ, ਕਿ ਸੁਣਨ ਦੀ ਕੀ ਮਹਾਨਤਾ ਹੈ। ਗੁਰੂ ਜੀ ਨੇ ਇੱਥੇ ਨਾਮ ਜਪਣ ਵਾਲੇ ਭਜਨੀਕ ਪੁਰਸ਼ਾਂ ਦੀ ਗੱਲ ਕੀਤੀ ਹੈ। ਸੰਸਾਰ ਅੰਦਰ ਜੋ ਵੀ ਇਨਸਾਨ ਹੈ ਉਹ ਸੁੱਖ ਦੀ ਦੌੜ ਵਿੱਚ ਹੈ ਔਰ ਸੁੱਖ ਦੀ ਪ੍ਰਾਪਤੀ ਵਾਸਤੇ ਉਹ ਹਰ ਤਰ੍ਹਾਂ ਦੇ ਉਦਮ ਉਪਰਾਲੇ ਕਰਦਾ ਹੈ। ਉਦਮ ਉਪਰਾਲੇ ਕੋਸ਼ਿਸ਼ਾਂ ਦੇ ਨਾਲ ਗੁਰੂ ਰਹਿਮਤ ਬਖਸ਼ਿਸ਼ ਕਰਦਾ ਹੈ, ਸਾਨੂੰ ਸੁੱਖ ਮਿਲ ਜਾਂਦੇ ਨੇ। ਪਰ ਇਹਨਾਂ ਸੁੱਖਾਂ ਨੂੰ ਅਸੀਂ ਆਨੰਦ ਦੀ ਪ੍ਰਾਪਤੀ ਨਹੀਂ ਕਹਿ ਸਕਦੇ। ਆਨੰਦ ਦੀ ਪ੍ਰਾਪਤੀ ਆਖਦੇ ਨੇ ਕੇਵਲ ਨਾਮ ਜਪਣ ਵਾਲਿਆਂ ਨੂੰ, ਬੰਦਗੀ ਵਾਲਿਆਂ ਨੂੰ ਹੀ ਹੁੰਦੀ ਹੈ। ਉਹਨਾਂ ਭਜਨੀਕ ਪੁਰਸ਼ਾਂ ਨੂੰ ਭਗਤ ਜਨ ਆਖਿਆ ਜਾਂਦਾ ਹੈ। ਇਹ ਸਾਡੇ ਦੇਸ਼ ਦੀ ਇੱਕ ਪੁਰਾਤਨਿਕ ਕਥਾ ਹੈ ਜੋ ਪ੍ਰਚਲਿਤ ਹਿੰਦੁਸਤਾਨ ਵਿੱਚ ਬਹੁਤ ਹੋਈ। ਕਰੀਬ ਕਰੀਬ ਬਹੁਤ ਕਥਾਵਾਚਕ ਉਸ ਕਥਾ ਦਾ ਵਰਣਨ ਕਰਦੇ ਨੇ, ਭਾਵੇਂ ਕਿ ਉਹ ਕਥਾ ਹਿੰਦੁਸਤਾਨ ਅੰਦਰ ਨਹੀਂ ਸਗੋਂ ਕਿ ਉਹ ਗ੍ਰੀਸ ਦੇ ਅੰਦਰ ਯੂਨਾਨ ਦੇ ਅੰਦਰ ਹੋਈ ਹੈ। ਇੱਕ ਪ੍ਰਾਥਮਿਕ ਬਾਦਸ਼ਾਹ ਦੀ ਕਥਾ ਹੈ ਜਿਸ ਦੇ ਮਨ ਅੰਦਰ ਦੁਨੀਆਂ ਨੂੰ ਜਿੱਤਣ ਦਾ ਖਿਆਲ ਬਣਿਆ। ਦੁਨੀਆਂ ਨੂੰ ਜਿੱਤਣ ਦਾ ਖਿਆਲ ਬਣ ਜਾਂਦਾ ਹੈ ਤੇ ਉਸ ਖਿਆਲ ਦੇ ਨਾਲ ਉਹ ਆਪਣੀ ਤਾਕਤ ਦੀ ਵਰਤੋਂ ਕਰਦਾ ਸੰਸਾਰ ਨੂੰ ਜਿੱਤ ਰਿਹਾ ਹੈ। ਕਹਿੰਦੇ ਉਸ ਵਜੇਤੂ ਬਾਦਸ਼ਾਹ ਦੇ ਸਾਹਮਣੇ ਕੋਈ ਰੱਬ ਦਾ ਪਿਆਰਾ ਨਾਮ ਜਪਣ ਵਾਲਾ ਬੰਦਗੀ ਕਰਨ ਵਾਲਾ ਆ ਜਾਂਦਾ ਹੈ ਤੇ ਉਸ ਨੂੰ ਦੇਖ ਕੇ ਹੈਰਾਨ ਹੁੰਦਾ ਹੈ ਕਿ ਇਸ ਦੇ ਤਨ ਤੇ ਪੂਰੇ ਕੱਪੜੇ ਵੀ ਨਹੀਂ, ਇਸ ਕੋਲ ਕਿਸੇ ਦੇਸ਼ ਦੀ ਕੋਈ ਬਾਦਸ਼ਾਹੀ ਵੀ ਨਹੀਂ, ਇਹ ਥੱਲੇ ਪੁੰਜੇ ਜ਼ਮੀਨ ਤੇ ਸਥਰ ਤੇ ਹੀ ਬੈਠਾ ਹੋਇਆ ਹੈ। ਇੱਥੋਂ ਤੱਕ ਕਿ ਥੱਲੇ ਵਿਛਾਉਣ ਨੂੰ ਕੋਈ ਛੋਟਾ ਕੱਪੜੇ ਦਾ ਟੁਕੜਾ ਵੀ ਨਹੀਂ, ਪਰ ਇਹਦੇ ਚਿਹਰੇ ਤੋਂ ਲੱਗਦਾ ਹੈ ਕਿ ਜਿਵੇਂ ਇਹਦੇ ਕੋਲ ਆਨੰਦ ਹੋਵੇ। ਆਖੋ ਸਤਨਾਮ। ਇਹਦੇ ਕੋਲ ਆਨੰਦ ਹੋਵੇ ਪੁੱਛਿਆ ਗਿਆ ਤੇ ਜਵਾਬ ਇਹੀ ਸੀ ਕਿ ਸਾਡੇ ਕੋਲ ਉਹ ਰਸਾਇਣ ਹੈ, ਉਹ ਖਾਸ ਵਸਤੂ ਹੈ ਜਿਹਦੇ ਵਿੱਚੋਂ ਆਨੰਦ ਮਿਲਦਾ ਹੈ। ਇਸੇ ਪ੍ਰਕਾਰ ਇੱਕ ਹੋਰ ਕਥਾ ਆਉਂਦੀ ਹੈ ਕਿ ਜਦੋਂ ਗੁਰੂ ਮਹਾਰਾਜ ਪਾਤਸ਼ਾਹ ਜੀ ਸੱਜਣ ਠੱਗ ਦੇ ਕੋਲ ਗਏ, ਉੱਥੇ ਵੀ ਬਾਅਦ ਵਿੱਚ ਉਸਨੇ ਦੱਸਿਆ ਕਿ ਆਪ ਜੀ ਦੇ ਚਿਹਰੇ ਨੂੰ ਦੇਖ ਕੇ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਆਪ ਕੋਲ ਬਹੁਤ ਧਨ ਹੋਵੇ, ਆਪ ਬੜੇ ਆਨੰਦ ਵਿੱਚ ਹੋਵੋ। ਸਤਿਗੁਰੂ ਪਾਤਸ਼ਾਹ ਜੀ ਨੇ ਵੀ ਇਹੀ ਬਖਸ਼ਿਸ਼ ਕੀਤੀ ਕਿ ਆਨੰਦ ਪਰਮਾਤਮਾ ਦੇ ਨਾਮ ਵਿੱਚ ਹੈ, ਆਨੰਦ ਉਸ ਵਾਹਿਗੁਰੂ ਦੀ ਬੰਦਗੀ ਵਿੱਚ ਹੈ। ਸੰਸਾਰ ਵਿੱਚੋਂ ਸਾਨੂੰ ਸੁੱਖ ਮਿਲ ਸਕਦੇ ਨੇ ਪਰ ਆਨੰਦ ਨਹੀਂ ਮਿਲ ਸਕਦਾ। ਆਖੋ ਸਤਨਾਮ। ਗੁਰਦੇਵ ਕਹਿੰਦੇ ਨੇ ਆਨੰਦ ਭਇਆ ਮੇਰੀ ਮਾਏ, ਕਦੋਂ? ਜਦੋਂ ਇੱਕ ਬਹੁਤ ਵੱਡਾ ਘਰ ਲੈ ਲਿਆ, ਜਦੋਂ ਬਹੁਤ ਧਨ ਦੌਲਤ ਇਕੱਠੀ ਕਰ ਲਈ, ਜਦੋਂ ਇੱਕ ਕੰਪਲੀਟ ਸੰਪੂਰਨ ਫੈਮਿਲੀ ਬਣ ਗਈ। ਕਦੋਂ ਆਨੰਦ? ਗੁਰੂ ਅਮਰਦਾਸ ਪਾਤਸ਼ਾਹ ਜੀ ਆਪ ਜੀ ਨੂੰ ਆਇਆ, ਗੁਰੂ ਜੀ ਸਾਨੂੰ ਉਪਦੇਸ਼ ਰੂਪ ਬਖਸ਼ਿਸ਼ ਕਰ ਰਹੇ ਨੇ। ਕਦੋਂ ਆਨੰਦ ਆਇਆ ਆਪ ਨੂੰ? ਜਦੋਂ ਤੁਸੀਂ ਗੋਇੰਦਵਾਲ ਸਾਹਿਬ ਵਸਾ ਦਿੱਤਾ, ਜਦੋਂ ਆਪ ਦੇ ਘਰ ਮੋਹਰੀ ਤੇ ਮੋਹਨੀ ਪੁੱਤਰਾਂ ਦਾ ਜਨਮ ਹੋਇਆ। ਅਸੀਂ ਸੰਸਾਰਿਕ ਸੋਚ ਵਾਲੇ ਤੇ ਉਦੋਂ ਹੀ ਆਖਦੇ ਹਾਂ ਕਿ ਆਨੰਦ ਹੈ, ਪਰ ਗੁਰੂ ਜੀ ਕਹਿੰਦੇ ਨੇ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਉਦੋਂ ਆਨੰਦ ਹੋਇਆ ਮਿਲਿਆ ਜਦੋਂ ਸਤਿਗੁਰੂ ਨੂੰ ਪਾ ਲਿਆ। ਅਸੀਂ ਵੀ ਆਪਣੇ ਮਨ ਅੰਦਰ ਝਾਤ ਮਾਰ ਕੇ ਦੇਖੀਏ, ਆਨੰਦ ਦੀ ਪ੍ਰਾਪਤੀ ਵਾਲੇ ਪਾਸੇ ਅਸੀਂ ਆਪਣਾ ਕਦਮ ਪੁੱਟਿਆ ਹੈ, ਤੁਰੇ ਹਾਂ ਜਾਂ ਨਹੀਂ? ਜਿੰਨਾ ਚਿਰ ਤੱਕ ਅਸੀਂ ਅੰਮ੍ਰਿਤ ਛਕ ਕੇ ਗੁਰੂ ਵਾਲੇ ਨਹੀਂ ਬਣੇ, ਅਸੀਂ ਆਨੰਦ ਦੇ ਵਾਲੇ ਪਾਸੇ ਆਪਣਾ ਇੱਕ ਕਦਮ ਵੀ ਨਹੀਂ ਉਠਾਇਆ। ਕਿਉਂਕਿ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਆਨੰਦ ਉਦੋਂ ਮਿਲਦਾ ਹੈ ਜਦੋਂ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਤੇ ਨਾਮ ਜਪਣ ਵਾਲੇ ਭਜਨੀਕ ਪੁਰਸ਼ਾਂ ਨੂੰ ਵਿਗਾਸ ਆਨੰਦ ਹੁੰਦਾ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁੱਖ ਪਾਪ ਕਾ ਨਾਸ। ਗੁਰੂ ਜੀ ਕਹਿੰਦੇ ਨੇ ਭਗਤਾਂ ਨੂੰ ਸਦਾ ਵਿਗਾਸ ਹੈ, ਸਦਾ ਆਨੰਦ ਹੈ, ਸਦਾ ਖੇੜੇ ਵਿੱਚ ਨੇ ਰੱਬ ਦੇ ਪਿਆਰੇ। ਨਾਮ ਦੀ ਮਹਿਮਾ ਹੈ। ਪਹਿਲੀਆਂ ਪੌੜੀਆਂ ਵਿੱਚ ਪਰਮਾਤਮਾ ਦੀ ਮਹਿਮਾ ਦਾ ਵਰਣਨ ਹੈ, ਇਹਨਾਂ ਚਾਰ ਪੌੜੀਆਂ ਦੇ ਵਿੱਚ ਹੁਣ ਗੁਰੂ ਜੀ ਨਾਮ ਦੀ ਮਹਿਮਾ ਕਰਦੇ ਨੇ। ਸੁਣਿਆ ਸਿੱਧ ਪੀਰ ਸੁਰਨਾਥ, ਨਾਮ ਸੁਣਨ ਦੇ ਨਾਲ, ਬਾਣੀ ਸੁਣਨ ਦੇ ਨਾਲ, ਗੁਰੂ ਦੇ ਬਚਨ ਸੁਣਨ ਦੇ ਨਾਲ, ਆਖਦੇ ਨੇ ਕੋਈ ਆਮ ਜਨ ਸਧਾਰਨ ਬੰਦਾ ਵੀ ਸਿੱਧ ਪੀਰ ਸੁਰਨਾਥ ਬਣ ਸਕਦਾ ਹੈ। ਜਾਂ ਕਹਿ ਲਈਏ ਜੋ ਸਿੱਧ ਪੀਰ ਸੁਰਨਾਥ ਮੰਨੇ ਜਾਂਦੇ ਨੇ, ਉਹ ਵੀ ਨਾਮ ਨੂੰ ਸੁਣ ਸੁਣ ਕੇ ਹੀ, ਗੁਰੂ ਦੀ ਬਾਣੀ ਬਚਨਾਂ ਨੂੰ ਸੁਣ ਸੁਣ ਕੇ ਹੀ ਇਸ ਪਦਵੀ ਤੱਕ ਪਹੁੰਚੇ ਨੇ। ਆਖੋ ਸਤਨਾਮ ਸ੍ਰੀ। ਸੁਣਿਆ ਸਿੱਧ, ਇੱਥੇ ਇੱਕ ਉਚਾਰਨ ਦਾ ਖਿਆਲ ਰੱਖਣਾ, ਕਿਉਂਕਿ ਆਮ ਸਾਡਾ ਉਚਾਰਨ ਇਨ੍ਹਾਂ ਚਾਰ ਪੌੜੀਆਂ ਵਿੱਚ ਗਲਤ ਹੁੰਦਾ ਹੈ। ਅਸੀਂ ਸੁਣੀਏ ਲਫ਼ਜ਼ ਬੋਲਦੇ ਹਾਂ। ਬਹੁਤ ਪਾਠ ਕਰਨ ਵਾਲਿਆਂ ਨੂੰ ਤੁਸੀਂ ਦੇਖੋਗੇ, ਮੈਂ ਐਸੇ ਵੀਰ ਦੇਖੇ ਨੇ ਪਾਠ ਕਰਨ ਵਾਲੇ ਕਿ ਜਿਨ੍ਹਾਂ ਨੂੰ ਕਈ ਕਈ ਚਿਰ ਹੋ ਗਿਆ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹਨ, ਪਰ ਇੱਕ ਲਫ਼ਜ਼ ਆਉਂਦਾ ਏਕੰਕਾਰ, ਈੜੀ ਨੂੰ ਲਾਵਾਂ ਕੱਕੇ ਤੇ ਟਿੱਪੀ ਕੱਕੇ ਕੰਨਾ ਰਾਰਾ, ਤੇ ਉਸ ਨੂੰ ਏਕੋਂਕਾਰ ਹੀ ਬੋਲਦੇ। ਏਕੰਕਾਰ ਏਕ ਤੁਨ ਇੱਕ ਹੈ। ਏਕੰਕਾਰ ਉਹ ਅੰਕਾਰ ਦੋ ਲਫ਼ਜ਼ ਨੇ ਜਿਨ੍ਹਾਂ ਨੂੰ ਉਚਾਰਨ ਵਿੱਚ ਕਈਆਂ ਨੂੰ ਇਹ ਤਕਲੀਫ ਹੁੰਦੀ ਹੈ, ਭਾਵ ਕੇ ਮੁਸ਼ਕਲ ਲੱਗਦੀ ਹੈ ਕਿਸੇ ਤੋਂ ਸੰਥਿਆ ਨਾ ਲੈਣ ਕਰਕੇ। ਇਨ੍ਹਾਂ ਚਾਰ ਪੌੜੀਆਂ ਦਾ ਉਚਾਰਨ ਮੈਂ ਆਪਣੇ ਭਰਾਵਾਂ ਭੈਣਾਂ ਮਾਤਾਵਾਂ ਬੀਬੀਆਂ ਨੂੰ ਬੇਨਤੀ ਕਰਾਂਗਾ ਕਿ ਇੱਥੇ ਸੁਣੀਏ ਨਹੀਂ, ਇੱਥੇ ਉਚਾਰਨ ਹੈ ਸੁਣਿਆ ਸੱਸੇ ਔਂਕੜ ਨਾਣੇ ਸਿਹਾਰੀ ਐੜੇ ਨੂੰ ਦਲਾਵਾਂ। ਜਿਵੇਂ ਕਿ ਅਰਦਾਸ ਦੇ ਵਿੱਚ ਇੱਕ ਤੁਕ ਆਉਂਦੀ ਹੈ, ਤੇਗ ਬਹਾਦਰ ਸਿਮਰਿਆ, ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਸਿਮਰਨ ਦੇ ਨਾਲ ਕੀ ਹੁੰਦਾ ਏ, ਘਰ ਨਵਨ ਦੇ ਆਏ। ਸਿਮਰੀਏ ਉੱਥੇ ਉਚਾਰਨ ਆਮ ਕਰਕੇ ਅਰਦਾਸ ਕਰਨ ਵਾਲੇ ਬੋਲਦੇ ਨੇ, ਪਰ ਸਿਮਰਿਆ ਸਿਮਰਨ ਦੇ ਨਾਲ, ਇੱਥੇ ਸੁਣੀਏ ਨਹੀਂ, ਸੁਣੀਏ ਤੇ ਇੱਕ ਆਰਡਰ ਹੋ ਗਿਆ ਕਿ ਸੁਣੋ, ਇੱਥੇ ਦੱਸਿਆ ਜਾ ਰਿਹਾ ਕਿ ਸੁਣਨ ਦੇ ਨਾਲ ਕੀ ਹੁੰਦਾ ਹੈ। ਸੁਣਿਆ ਸਿੱਧ ਪੀਰ ਸੁਰਨਾਥ, ਨਾਮ ਸੁਣਨ ਦੇ ਨਾਲ ਕੋਈ ਸਿੱਧ, ਕੋਈ ਪੀਰ, ਕੋਈ ਸੁਰਨਾਥ ਬਣ ਸਕਦਾ ਹੈ ਜਾਂ ਉਹ ਬਣੇ ਨੇ। ਸੁਣਿਆ ਧਰਤ ਧਵਲ ਆਕਾਸ਼, ਜੋ ਨਾਮ ਨੂੰ ਸੁਣਦਾ ਹੈ, ਧਰਤ ਧਵਲ ਆਕਾਸ਼ ਧਰਤੀ ਆਕਾਸ਼ ਧਵਲ ਪਾਤਾਲ, ਉਹ ਤਿੰਨ ਲੋਕਾਂ ਦੀ ਸੋਝੀ ਪਾ ਸਕਦਾ ਹੈ। ਆਖੋ ਸਤਨਾਮ। ਧੰਨਾ ਭਗਤ ਜੀ ਨੇ ਕਿੱਥੋਂ ਡਿਗਰੀ ਕੀਤੀ ਸੀ, ਧੰਨਾ ਭਗਤ ਜੀ ਕਿੱਥੋਂ ਸਾਇੰਸ ਪੜ੍ਹਦੇ ਰਹੇ ਸਨ, ਉਹ ਤੇ ਆਖਦੇ ਨੇ ਕਿ ਇੱਕ ਆਮ ਅਨਪੜ੍ਹ ਜੱਟ ਸਨ, ਪਰ ਜਦੋਂ ਉਹਨਾਂ ਨੇ ਬੰਦਗੀ ਕਰਕੇ ਪਰਮਾਤਮਾ ਨੂੰ ਪਾ ਲਿਆ, ਤੇ ਜੋ ਗਿਆਨ ਦੀਆਂ ਗੱਲਾਂ ਭਗਤ ਕਬੀਰ ਭਗਤ ਧੰਨਾ ਨੇ ਕਹੀਆਂ, ਅੱਜ ਦੇ ਵੱਡੇ ਵੱਡੇ ਸਾਇੰਟਿਸਟ ਉਸ ਖੋਜ ਵਿੱਚ ਲੱਗੇ ਹੋਏ ਨੇ, ਕਦੋਂ ਉਹਨਾਂ ਨੂੰ ਉਹਨਾਂ ਗੱਲਾਂ ਦੀ ਪ੍ਰਾਪਤੀ ਹੋਏਗੀ, ਕੁਝ ਕਹਿ ਨਹੀਂ ਸਕਦੇ। ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਨ ਦੇ ਨਾਲ ਦੀਪ ਲੋ ਪਾਤਾਲ ਸੰਸਾਰ ਦੀ ਸੋਝੀ ਹੋ ਜਾਂਦੀ ਹੈ, ਜਾਣ ਸਕਦਾ ਹੈ, ਅੰਤਰਜਾਮੀ ਤ੍ਰੈਕਾਲਦਰਸ਼ੀ ਹੋ ਜਾਂਦੇ ਨੇ ਰੱਬ ਦੇ ਪਿਆਰੇ, ਬੈਠੇ ਬੈਠੇ ਜਾਣ ਲੈਂਦੇ ਨੇ ਕਿੱਥੇ ਕੀ ਹੋ ਰਿਹਾ। ਸੁਣਨ ਦੇ ਨਾਲ ਜਿਹਨੇ ਸੁਣਿਆ, ਸੁਣਿਆ ਪੋਹੇ ਨਾ ਸਕੇ ਕਾਲ, ਸੁਣਨ ਦੇ ਨਾਲ ਕਾਲ ਪੋਹ ਨਹੀਂ ਸਕਦਾ, ਕਾਲ ਤੋਂ ਉਹ ਪਰੇ ਹੋ ਜਾਂਦੇ, ਉਹਨਾਂ ਨੂੰ ਕਾਲ ਵਿਆਪਦਾ ਨਹੀਂ। ਬਾਬਾ ਜੀ ਨੇ ਇੱਕ ਬਚਨ ਕਰਨਾ, ਜੋ ਸਿੱਖ ਅੰਮ੍ਰਿਤ ਛਕ ਕੇ ਗੁਰੂ ਦੇ ਲੜ ਲੱਗ ਜਾਂਦਾ ਏ, ਉਸ ਨੂੰ ਦੇਹ ਤਿਆਗਣ ਤੋਂ ਬਾਅਦ ਉਸ ਦਾ ਲੇਖਾ ਜੋਖਾ ਹਿਸਾਬ ਧਰਮਰਾਜ ਦੇ ਦਰਬਾਰ ਚ ਨਹੀਂ ਦੇਣਾ ਪੈਂਦਾ, ਸਗੋਂ ਕਿ ਉਸ ਨੂੰ ਗੁਰੂ ਦੀ ਹਜ਼ੂਰੀ ਵਿੱਚ ਜਾ ਕੇ ਲੇਖਾ ਦੇਣਾ ਪੈਂਦਾ। ਆਖੋ ਸਤਨਾਮ। ਧਰਮਰਾਜ ਤੇ ਉਹਨਾਂ ਲੋਕਾਂ ਵਾਸਤੇ ਥਾਪਿਆ ਹੋਇਆ ਹੈ ਜੋ ਰੱਬ ਤੋਂ ਗੁਰੂ ਤੋਂ ਬੇਮੁਖ ਨੇ। ਸੁਣਿਆ ਪੋਹੇ ਨਾ ਸਕੇ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਭਗਤਾਂ ਨੂੰ ਸਦਾ ਹੀ ਵਿਗਾਸ ਹੈ, ਆਨੰਦ ਹੈ, ਖੇੜਾ ਹੈ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਨ ਦੇ ਨਾਲ ਦੁੱਖਾਂ ਪਾਪਾਂ ਕਲੇਸ਼ਾਂ ਦਾ ਨਾਸ ਹੁੰਦਾ ਹੈ। ਜੋ ਕੋਈ ਵੀ ਸੁਣਦਾ ਹੈ ਸੁਣਨ ਦੇ ਨਾਲ, ਆਇਓ ਪੜ੍ਹਨ ਸੁਣਨ ਕੋ ਬਾਣੀ, ਆਖਿਆ ਗਿਆ ਹੈ ਰੱਬ ਦੇ ਪਿਆਰਿਆ ਗੁਰੂ ਦੇ ਸਿੱਖਾ, ਤੂੰ ਆਇਆ ਸੀ ਬਾਣੀ ਸੁਣਨ ਵਾਸਤੇ, ਬਾਣੀ ਪੜ੍ਹਨ ਵਾਸਤੇ। ਜ਼ਬਾਨ ਨਾਲ ਬਾਣੀ ਬੋਲਣੀ ਹੈ, ਕੰਨਾਂ ਨਾਲ ਸੁਣਨੀ ਹੈ। ਆਇਓ ਪੜ੍ਹਨ ਸੁਣਨ ਕੋ ਬਾਣੀ। ਬਾਬਾ ਜੀ ਨੇ ਕਹਿਣਾ, ਜਦੋਂ ਕੀਰਤਨ ਹੋ ਰਿਹਾ ਹੁੰਦਾ ਹੈ ਧਾਰਨਾ ਦੁਆਰਾ, ਪਹਿਲਾਂ ਧਾਰਨਾ ਬੋਲੀ ਜਾਂਦੀ ਹੈ, ਗਾਉਣ ਵਾਲਾ ਗਾਉਂਦਾ ਹੈ, ਬੋਲਦਾ ਹੈ, ਸਾਰੇ ਸਰੋਤਾ ਜਨ ਬਣ ਕੇ ਸੁਣਦੇ ਨੇ, ਫਿਰ ਸਾਰੇ ਬੋਲਦੇ ਨੇ ਤੇ ਫਿਰ ਉਹ ਬੋਲਣ ਵਾਲਾ ਸਰੋਤਾ ਬਣ ਕੇ ਸੁਣਦਾ ਹੈ, ਨਾਲੇ ਗਾ ਲਿਆ ਨਾਲੇ ਸੁਣ ਲਿਆ। ਆਇਓ ਪੜ੍ਹਨ ਸੁਣਨ ਕੋ ਬਾਣੀ। ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪੁਰਾਣੀ। ਸੁਣੈ ਦੁੱਖ ਪਾਪ ਕਾ ਨਾਸ, ਸੁਣਨ ਦੇ ਨਾਲ ਦੁੱਖਾਂ ਪਾਪਾਂ ਦਾ ਨਾਸ ਹੁੰਦਾ ਹੈ। ਅਗਲੀ ਪੌੜੀ, ਸੁਣੈ ਈਸ਼ਰ ਬਰਮਾ ਇੰਦ, ਸੁਣੈ ਮੁਖ ਸਲਾਹਣ ਮੰਦ। ਸੁਣਨ ਦੇ ਨਾਲ ਕੋਈ ਈਸ਼ਰ ਬ੍ਰਹਮਾ ਇੰਦ ਦੀ ਪਦਵੀ ਨੂੰ ਪ੍ਰਾਪਤ ਹੋ ਜਾਂਦਾ ਹੈ। ਬਹੁਤ ਵੱਡੇ ਦੇਵਤਿਆਂ ਦੇ ਇੱਥੇ ਨਾਂ ਦਿੱਤੇ ਗਏ ਨੇ, ਜਿਵੇਂ ਪਿੱਛੇ ਆਇਆ ਸੀ, ਗੁਰ ਈਸ਼ਰ, ਗੁਰ ਗੋਰਖ ਬ੍ਰਹਮਾ, ਗੁਰ ਪਾਰਬਤੀ ਮਾਈ। ਗੁਰੂ ਹੀ ਈਸ਼ਰ ਹੈ, ਗੁਰੂ ਹੀ ਬ੍ਰਹਮਾ ਹੈ, ਗੁਰੂ ਹੀ ਗੁਰ ਈਸ਼ਰ, ਗੁਰ ਗੋਰਖ ਬ੍ਰਹਮਾ, ਗੁਰ ਗੁਰੂ ਹੀ ਵਿਸ਼ਨੂੰ ਹੈ, ਗੁਰੂ ਹੀ ਸ਼ਿਵ ਹੈ, ਸਭ ਗੁਰੂ ਹੀ ਹੈ, ਕਿਸੇ ਹੋਰ ਦੀ। ਕ੍ਰਿਸ਼ਨ ਬਿਸ਼ਨ ਕਬ ਹੂੰ ਨਾ ਸਿਆ ਹੂੰ। ਸੁਣੈ ਈਸ਼ਰ ਬਰਮਾ ਇੰਦ, ਸੁਣੈ ਮੁਖ ਸਲਾਹਣ ਮੰਦ। ਸੁਣਦੇ ਨਾਲ ਬੰਦਾ ਸਿਵ ਤੋਂ ਸਲਾਹ ਕਰਨ ਲੱਗ ਪੈਂਦਾ ਹੈ, ਸਿਵ ਤੋਂ ਸਲਾਹ ਵਾਲਾ ਹੋ ਜਾਂਦਾ ਹੈ। ਮੰਦ ਦਾ ਭਾਵ ਇੱਥੇ ਵਾਲਾ ਹੈ, ਮੰਦ ਤੋਂ ਭਾਵ ਇੱਥੇ ਮੰਦਾ ਨਹੀਂ। ਜਿਵੇਂ ਆਪਣੀ ਇੱਕ ਆਮ ਬੋਲੀ ਵਿੱਚ ਆਖਿਆ ਜਾਂਦਾ, ਕਿਸੇ ਕੋਲ ਬਹੁਤ ਧਨ ਹੋਵੇ ਤੇ ਅਸੀਂ ਆਖਦੇ ਹਾਂ ਉਹ ਬੰਦਾ ਬਹੁਤ ਦੌਲਤਮੰਦ ਹੈ, ਭਾਵ ਕਿ ਉਹਦੇ ਕੋਲ ਬਹੁਤ ਧਨ ਹੈ, ਦੌਲਤਮੰਦ ਉਚਾਰਨ ਹੁੰਦਾ। ਇੱਥੇ ਸਲਾਹਣ ਮੰਦ, ਸੁਣਨ ਦੇ ਨਾਲ ਇਸ ਜ਼ਬਾਨ ਤੋਂ ਜਿਹੜਾ ਕਦੀ ਪਰਮਾਤਮਾ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਇਸ ਜ਼ਬਾਨ ਤੋਂ ਜੋ ਪਰਮਾਤਮਾ ਦਾ ਕਦੇ ਨਾਮ ਨਹੀਂ ਸੀ ਉਚਾਰਨ ਹੁੰਦਾ, ਜਦੋਂ ਸਤ ਸੰਗਤ ਵਿੱਚ ਬੈਠ ਕੇ ਸੁਣਦੇ ਰਹੇ ਸਿੱਖਿਆ, ਸੁਣਦੇ ਰਹੇ ਨਾਮ ਦੀਆਂ ਗੱਲਾਂ, ਮਹਾਂਪੁਰਸ਼ਾਂ ਦੇ ਬਚਨ, ਫਿਰ ਸਾਡੀ ਜ਼ਬਾਨ ਵੀ ਸਿਰ ਤੋਂ ਸਲਾਹ ਕਰਨ ਲੱਗ ਪੈਂਦੀ। ਸੁਣੈ ਈਸ਼ਰ ਬਰਮਾ ਇੰਦ, ਸੁਣੈ ਮੁਖ ਸਲਾਹਣ ਮੰਦ। ਸੁਣੈ ਜੋਗ ਜੁਗਤ ਤਨ ਭੇਦ, ਸੁਣੈ ਸਾਸਤ ਸਿਮਰਤ ਵੇਦ। ਸੁਣਨ ਦੇ ਨਾਲ ਬੰਦੇ ਨੂੰ ਜੋਗ ਦੀਆਂ ਜੁਗਤੀਆਂ ਸਰੀਰ ਦੇ ਤਨ ਦੇ ਭੇਦ ਪ੍ਰਾਪਤ ਹੋ ਜਾਂਦੇ ਨੇ, ਬੜਾ ਗਿਆਨ ਮਿਲ ਜਾਂਦਾ। ਅੱਗੇ ਜਾ ਕੇ ਤੁਸੀਂ ਬਹੁਤ ਸ਼ਬਦ ਭਗਤ ਕਬੀਰ ਜੀ ਦੇ ਸਰਵਣ ਕਰੋਗੇ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸਰੀਰ ਦੇ ਅੰਦਰ ਕਈ ਭੇਦਾਂ ਦਾ ਵਰਣਨ ਕੀਤਾ ਹੈ ਕਿ ਸਰੀਰ ਅੰਦਰ ਕਿਤਨੀਆਂ ਨਾੜੀਆਂ ਹਨ, 72 ਘਰ ਇੱਕ ਪੁਰਖ ਸਮਾਇਆ। ਇਸ ਪ੍ਰਕਾਰ ਕੁਝ ਬਾਣੀ ਦੀਆਂ ਤੁਕਾਂ ਆਉਣਗੀਆਂ, ਜਿਹਦੇ ਤੋਂ ਪਤਾ ਚੱਲਦਾ ਹੈ ਕਿ ਭਗਤ ਕਬੀਰ ਜੀ ਨੂੰ ਇਸ ਸਰੀਰ ਦਾ ਕਿੰਨਾ ਗਿਆਨ ਸੀ। ਸੁਣਿਆ ਜੋਗ ਜੁਗਤ ਤਨ ਤਨ, ਇੱਥੇ ਸਰੀਰ ਨੂੰ ਆਖਿਆ ਭੇਦ, ਸਰੀਰ ਦੇ ਭੇਦਾਂ ਦੀ ਜੁਗਤੀ ਸੁਣਨ ਦੇ ਨਾਲ ਆ ਜਾਂਦੀ ਹੈ, ਜੋਗ ਗਿਆਨ ਪ੍ਰਾਪਤ ਹੋ ਜਾਂਦਾ। ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ। ਸੁਣਨ ਦੇ ਨਾਲ ਜੋ ਗਿਆਨ ਸ਼ਾਸਤਰ ਸਿਮਰਤ ਵੇਦ ਗ੍ਰੰਥ ਪੜ੍ਹਨ ਤੇ ਨਹੀਂ ਮਿਲਦਾ, ਉਹ ਕੋਈ ਸੁਣਦਾ ਰਹੇ ਤੇ ਉਹਨੂੰ ਉਹ ਪ੍ਰਾਪਤ ਹੋ ਜਾਂਦਾ ਹੈ। ਆਖੋ ਸਤਨਾਮ। ਜਦੋਂ ਮਹਾਂਪੁਰਸ਼ ਬਚਨ ਕਰਦੇ ਨੇ, ਬਾਬਾ ਜੀ ਨੇ ਬਚਨ ਕਰਨੇ ਤੇ ਸਾਰਿਆਂ ਨੇ ਮੰਤਰ ਮੁਗਧ ਹੋ ਜਾਣਾ, ਬੜੇ ਪਿਆਰ ਨਾਲ ਸੁਣਨੇ ਤੇ ਹਰ ਇੱਕ ਦੇ ਸਵਾਲ ਦਾ ਜਵਾਬ ਮਿਲਣਾ, ਹਰ ਇੱਕ ਦਾ ਫੁਰਨਾ ਹੱਲ ਹੋਣਾ। ਤੇ ਕਈਆਂ ਨੇ ਤੇ ਇਹ ਕਹਿਣਾ, ਬਾਬਾ ਜੀ ਤੁਸੀਂ ਕਿੱਥੋਂ ਪੜ੍ਹੇ ਹੋਏ ਨੇ, ਤੁਸੀਂ ਕਿੱਥੋਂ ਇਹ ਸਾਰੀ ਵਿਦਿਆ ਹਾਸਲ ਕੀਤੀ। ਤੇ ਬਾਬਾ ਜੀ ਨੇ ਕਹਿਣਾ, ਬਈ ਆਪਾਂ ਤੇ ਗੁਰੂ ਨਾਨਕ ਪਾਤਸ਼ਾਹ ਦੇ ਸਕੂਲ ਚ ਹੀ ਪੜ੍ਹੇ ਹਾਂ। ਆਖੋ ਸਤਨਾਮ ਸ੍ਰੀ ਆਪਾਂ ਤੇ ਗੁਰੂ ਨਾਨਕ ਦੇ ਸਕੂਲ ਚ ਹੀ ਪੜ੍ਹੇ ਹਾਂ, ਹੋਰ ਤੇ ਕਿਤੇ ਪੜ੍ਹੇ ਨਹੀਂ। ਤੇ ਜਿਨ੍ਹਾਂ ਨੂੰ ਸੰਸਾਰੀ ਪੜ੍ਹਾਈ ਦਾ ਮਾਣ ਹੁੰਦਾ ਸੀ ਉਹਨਾਂ ਨੇ ਕਹਿਣਾ ਤੁਹਾਨੂੰ ਤੇ ਵਿਆਕਰਨ ਨਹੀਂ ਆਉਂਦੀ। ਬਾਬਾ ਜੀ ਕਹਿਣਾ ਸਾਨੂੰ ਤੇ ਵਿਆਕਰਨ ਦੀ ਲੋੜ ਨਹੀਂ, ਕਿਉਂਕਿ ਅਸੀਂ ਗੁਰੂ ਨਾਨਕ ਨੂੰ ਹੀ ਆਪਣਾ ਸਭ ਕੁਝ ਮੰਨ ਬੈਠੇ ਹਾਂ। ਆਖੋ ਸਤਨਾਮ। ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਉਸ ਗੱਲ ਨੂੰ ਫਿਰ ਗੁਰਦੇਵ ਰਿਪੀਟ ਕਰਦੇ ਨੇ ਕਿ ਯਾਦ ਰੱਖਿਓ, ਭਗਤੀ ਕਰਨ ਦੇ ਨਾਲ ਹੀ ਵਿਗਾਸ ਭਾਵ ਆਨੰਦ ਵਾ ਖੇੜਾ ਮਿਲਦਾ ਹੈ। ਰੱਬ ਦੇ ਪਿਆਰਿਆਂ ਨੂੰ ਵਿਗਾਸ ਹੈ, ਖੇੜਾ ਹੈ, ਖੁਸ਼ੀ ਤੇ ਸੁਣਨ ਦੇ ਨਾਲ ਹੀ ਦੁੱਖਾਂ ਕਲੇਸ਼ਾਂ ਪਾਪਾਂ ਦਾ ਨਾਸ ਹੁੰਦਾ ਹੈ। ਆਖੋ ਸਤਨਾਮ। ਸੁਣਿਆ ਦੁੱਖ ਪਾਪ ਕਾ ਨਾਸ। ਉਸ ਤੋਂ ਅਗਲੀ ਪੌੜੀ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਲਾਗੇ ਸਹਿਜ ਧਿਆਨ। ਸੁਣਨ ਦੇ ਨਾਲ ਜੋ ਕੋਈ ਧਿਆਨ ਨਾਲ ਸੁਣਦਾ ਹੈ ਉਹਨੂੰ ਸਤ ਦੀ ਪ੍ਰਾਪਤੀ ਹੁੰਦੀ ਹੈ। ਸੁਣਨਾ ਹੀ ਇੱਕ ਬਹੁਤ ਵੱਡੀ ਭਗਤੀ ਹੈ। ਕੋਈ ਧਿਆਨ ਨਾਲ ਸੁਣ ਲਵੇ, ਕਹਿੰਦੇ ਉਹਨੂੰ ਸਤ ਦੀ ਪ੍ਰਾਪਤੀ ਹੋ ਜਾਂਦੀ ਸੁਣਨ ਦੇ ਨਾਲ। ਸੁਣਿਆ ਸਤ ਸੰਤੋਖ, ਉਹਨੂੰ ਸੰਤੋਖ ਮਿਲ ਜਾਂਦਾ। ਸੱਜਣ ਰੱਜਦਾ ਹੀ ਨਹੀਂ ਸੀ ਕਿੰਨਾ ਧਨ ਇਕੱਠਾ ਕਰ ਲਿਆ ਸੀ, ਕੀ ਕੁਝ ਕਰ ਲਿਆ ਸੀ, ਪਰ ਸੰਤੋਖ ਨਹੀਂ ਸੀ। ਸੰਤੋਖ ਤੋਂ ਬਿਨਾਂ ਗੁਰਦੇਵ ਕਹਿੰਦੇ ਬਿਨਾਂ ਸੰਤੋਖ ਨਹੀਂ ਕੋ ਰਾਜ। ਸੰਤੋਖ ਸਾਨੂੰ ਮਿਲਦਾ ਕਿੱਥੋਂ ਹੈ? ਬਾਣੀ ਵਿੱਚ, ਰੱਬ ਦੇ ਪਿਆਰਿਆਂ ਤੋਂ। ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਸ਼ਬਦ ਖਿਆਲ ਦੇ ਨਾਲ ਸੁਣ ਲਿਆ, ਆਖਦੇ ਨੇ ਉਸ ਸੱਜਣ ਠੱਗ ਨੂੰ ਵੀ ਸੰਤੋਖ ਆ ਗਿਆ। ਉਹ ਸਤਨਾਮ। ਸੁਣਿਆ ਸਤ ਸੰਤੋਖ ਗਿਆਨ, ਸੁਣਨ ਦੇ ਨਾਲ ਗਿਆਨ ਦੀ ਪ੍ਰਾਪਤੀ ਹੁੰਦੀ। ਮਹਾਂਪੁਰਸ਼ ਜਾਂਦੇ ਨੇ, ਰਾਹ 'ਚ ਬੈਠਾ ਹੈ ਲੋਕਾਂ ਨੂੰ ਲੁੱਟ ਕੇ ਤੇ ਫਿਰ ਮਾਰ ਦੇਣ ਵਾਲਾ, ਜਿਹਨੂੰ ਲੋਕ ਆਖਦੇ ਨੇ ਬਾਲਮੀਕ। ਮਹਾਂਪੁਰਸ਼ਾਂ ਦੇ ਬਚਨਾਂ ਨੂੰ ਸੁਣਿਆ ਹੈ ਖਿਆਲ ਦੇ ਨਾਲ, ਕਿ ਜਦੋਂ ਉਹਨਾਂ ਨੇ ਆਖਿਆ ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁੱਤ ਦਾਰਾ ਪੈ ਆਣ ਲੁਟਾਵੈ, ਮਨ ਮੇਰੇ ਭੋਲੇ ਕਪਟ ਨਾ ਕੀਜੇ, ਅੰਤ ਨਵੇਰਾ ਤੇਰੇ ਜੀ ਪੈਲੀ। ਜਦੋਂ ਉਹਨਾਂ ਨੇ ਇਹ ਬਚਨ ਕਿਹਾ ਇਸ ਬਾਣੀ ਦੇ ਵਾਕ ਦੇ ਆਧਾਰ ਤੇ ਕਿ ਆਖਰ ਕੀਤੇ ਦਾ ਹਿਸਾਬ ਲੇਖਾ ਤੈਨੂੰ ਦੇਣਾ ਪੈਣਾ ਹੈ, ਕਿਸੇ ਸੰਬੰਧੀ ਨੇ ਤੇਰਾ ਸਹਾਈ ਨਹੀਂ ਹੋਣਾ। ਸੁਣਿਆ ਹੈ ਤੇ ਸੁਣਨ ਦੇ ਨਾਲ ਫਿਰ ਕੀ ਕੀਤਾ? ਆਖਦੇ ਨੇ ਉਹ ਬਾਲਮੀਕ ਜਿਹੜਾ ਲੋਕਾਂ ਨੂੰ ਮਾਰਦਾ ਤੇ ਲੁੱਟਦਾ ਸੀ, ਫਿਰ ਇੰਨਾ ਵੱਡਾ ਗਿਆਨ ਦਾ ਸੋਮਾ ਬਣ ਗਿਆ ਕਿ ਫਿਰ ਉਸ ਨੇ ਇੱਕ ਬਹੁਤ ਵੱਡਾ ਗ੍ਰੰਥ ਲਿਖ ਦਿੱਤਾ। ਆਖੋ ਸਤਨਾਮ। ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੇ ਸਹਿਜ ਧਿਆਨ। ਸੁਣਨ ਦੇ ਨਾਲ ਧਿਆਨ ਲੱਗਦਾ ਹੈ, ਸੁਣਨ ਦੇ ਨਾਲ ਬੰਦੇ ਦਾ ਧਿਆਨ ਜੁੜਦਾ ਹੈ। ਜਦੋਂ ਅਸੀਂ ਖਿਆਲ ਦੇ ਨਾਲ ਸੁਣਦੇ ਹਾਂ ਤੇ ਉਦੋਂ ਸਾਨੂੰ ਸਤ ਤੇ ਸੰਤੋਖ ਦੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਫਿਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ 68 ਤੀਰਥਾਂ ਦਾ ਇਸ਼ਨਾਨ ਕੋਈ ਪਿਆਰ ਦੇ ਨਾਲ ਸੁਣ ਲਵੇ ਤੇ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ। ਆਖੋ ਸਤਨਾਮ। ਸੁਣੇ 68 ਕਾ ਇਸ਼ਨਾਨ, ਸੁਣੇ ਪੜ ਪੜ ਪਾਵੇ ਮਾਨ। ਪੜ੍ਹਦਾ ਹੈ ਬੰਦਾ ਕਿ ਮੈਨੂੰ ਲੋਕ ਬਹੁਤ ਗਿਆਨੀ ਕਹਿਣ। ਪੜ੍ਹਨਾ ਚੰਗਾ ਹੈ, ਪੜ੍ਹਨ ਦੇ ਨਾਲ ਗਿਆਨ ਮਿਲਦਾ ਹੈ, ਪੜ੍ਹਨ ਦੇ ਨਾਲ ਸਮਝ ਮਿਲਦੀ ਹੈ। ਪਰ ਗੁਰੂ ਜੀ ਕਹਿੰਦੇ ਸੁਣਨ ਦੇ ਨਾਲ ਹੀ ਕੋਈ ਪੜ੍ਹਦਾ ਹੈ ਤੇ ਪੜ੍ਹ ਕੇ ਹੀ ਕੋਈ ਮਾਣ ਪਾਉਂਦਾ ਹੈ। ਮਾਸਟਰ ਪੜ੍ਹਾਉਂਦਾ ਸੁਣਾਉਂਦਾ ਹੈ, ਬੱਚਾ ਸੁਣਦਾ ਹੈ ਤੇ ਫਿਰ ਉਹ ਬੱਚਾ ਇੱਕ ਦਿਨ ਕਈ ਵਾਰ ਮਾਸਟਰ ਤੋਂ ਵੀ ਉੱਪਰ ਪਹੁੰਚ ਜਾਂਦਾ ਹੈ। ਸੁਣਿਆ ਪੜ੍ਹ ਪੜ ਪਾਵਹਿ ਮਾਨ, ਸੁਣਿਆ ਲਾਗੇ ਸਹਿਜ ਧਿਆਨ। ਸੁਣਨ ਦੇ ਨਾਲ ਹੀ ਸਹਿਜ ਵਿੱਚ ਧਿਆਨ ਜੀਵ ਦਾ ਲੱਗ ਜਾਂਦਾ ਹੈ। ਗੁਰਮਤਿ ਦਾ ਮਾਰਗ ਸਹਿਜ ਦਾ ਮਾਰਗ ਹੈ, ਕਾਲ ਦਾ ਨਹੀਂ। ਬਾਬਾ ਜੀ ਨੇ ਕਹਿਣਾ ਸਿੱਖ ਗੁਰੂ ਨਾਨਕ ਦਾ ਦਰ ਨਾ ਛੱਡੇ, ਕਾਲਾ ਨਾ ਪਏ, ਭਰੋਸਾ ਰੱਖੇ ਗੁਰੂ ਨਾਨਕ ਦੇ ਦਰੋਂ ਸਭ ਕੁਝ ਮਿਲ ਜਾਂਦਾ। ਆਖੋ ਸਤਨਾਮ। ਸੁਣਿਆ ਲਾਗੇ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁੱਖ ਪਾਪ ਕਾ ਨਾਸ। ਰੱਬ ਦੇ ਪਿਆਰਿਆਂ ਨੂੰ ਵਿਗਾਸ ਖੇੜਾ ਹੈ, ਖੁਸ਼ੀ ਹੈ, ਤੇ ਸੁਣਨ ਦੇ ਨਾਲ ਦੁੱਖਾਂ ਕਲੇਸ਼ਾਂ ਦਾ ਨਾਸ ਹੁੰਦਾ ਹੈ। ਸੁਣਿਆ ਸਰਾਂ ਗੁਣਾ ਕੇ ਗਾਹਾ, ਸੁਣਨ ਦੇ ਨਾਲ ਸਰਾਂ, ਸਰਾਂ ਤੋਂ ਭਾਵ ਹੈ ਸਰੋਵਰ, ਗੁਣਾ ਕੇ ਗਾਹ, ਸੁਣਨ ਦੇ ਨਾਲ ਕੋਈ ਗੁਣਾਂ ਦਾ ਸਮੁੰਦਰ ਸਰੋਵਰ ਬਣ ਸਕਦਾ, ਇੰਨਾ ਗੁਣ ਹੋ ਜਾਂਦਾ ਹੈ, ਇੰਨੇ ਉਹਦੇ ਕੋਲ ਗੁਣ ਹੋ ਜਾਂਦੇ ਨੇ ਕਿ ਉਹ ਸੰਸਾਰ ਨੂੰ ਵੰਡਦਾ ਵੰਡਦਾ ਥੱਕਦਾ ਹੈ। ਮਹਾਂਪੁਰਸ਼ਾਂ ਦੀ ਗੱਲ ਹੁੰਦੀ ਹੈ ਕਿ ਸਾਡਾ ਜੀਵਨ ਇੰਨਾ ਹੋਵੇ ਕਿ ਅਸੀਂ ਸੰਸਾਰ ਨੂੰ ਗੁਰੂ ਨਾਨਕ ਦੇ ਚਰਨਾਂ ਨਾਲ ਜੋੜਦੇ ਰਹੀਏ, ਸਾਰਾ ਜੀਵਨ ਗੁਰੂ ਨਾਨਕ ਦੇ ਲਿਖ ਲਾ। ਬਾਬਾ ਜੀ ਨੇ ਤੇ ਕਈ ਵਾਰ ਬਚਨ ਕਰਦਿਆਂ ਕਹਿਣਾ, ਇਹ ਰਾਤਾਂ ਵੀ ਕਿਤੇ ਦਿਨ ਬਣ ਜਾਣ, ਤੇ ਸਾਰਾ ਸਾਰਾ ਦਿਨ ਤੇ ਰਾਤਾਂ ਬਣੀਆਂ ਹੋਈਆਂ ਦਿਨ, ਇਹ ਸਮੇਂ ਅੰਦਰ ਵੀ ਉਸ ਗੁਰੂ ਨਾਨਕ ਦੀ ਉਸਤਤ ਕਰਦੇ ਰਹੀਏ, ਤੇ ਉਸ ਗੁਰੂ ਨਾਨਕ ਦੇ ਚਰਨਾਂ ਨਾਲ ਗੁਰੂ ਦੀਆਂ ਸੰਗਤਾਂ ਨੂੰ ਜੋੜਦੇ ਰਹੀਏ। ਆਖੋ ਸਤਨਾਮ। ਸੁਣੇ ਸਰਾਂ ਗੁਣਾ ਕੇ ਗਾਹਾ, ਸੁਣੇ ਸੇਖ ਪੀਰ ਪਾਤਸ਼ਾਹ, ਸੁਣਦੇ ਨਾਲ ਹੀ ਇਹ ਮੁਰਾਤਬੇ, ਇਹ ਉਪਾਧੀਆਂ ਮਿਲਦੀਆਂ ਨੇ। ਕੋਈ ਸ਼ੇਖ ਕਹਿਲਾਉਂਦਾ ਹੈ, ਕੋਈ ਪੀਰ ਬਣ ਜਾਂਦਾ ਹੈ, ਕੋਈ ਪਾਤਸ਼ਾਹ ਬਣ ਜਾਂਦਾ ਹੈ। ਉਹਨਾਂ ਨੇ ਵੀ ਇੱਕ ਦਿਨ ਸੁਣਿਆ ਸੀ, ਸਾਨੂੰ ਵੀ ਆਪਣੇ ਗੁਰੂ ਦਾ ਬਚਨ ਸੁਣਨਾ ਪਏਗਾ। ਸੁਣਿਆ ਅੰਧੇ ਪਾਵੇ ਰਾਹ, ਸੁਣਦੇ ਨਾਲ ਅੰਧਿਆਂ ਨੂੰ ਵੀ ਰਾਹ ਮਿਲ ਜਾਂਦਾ ਹੈ, ਅਗਿਆਨੀਆਂ ਨੂੰ ਵੀ ਰਸਤਾ ਮਿਲ ਜਾਂਦਾ ਹੈ। ਸੁਣਦੇ ਨਾਲ ਬੰਦੇ ਨੂੰ ਗਿਆਨ ਪ੍ਰਾਪਤ ਹੁੰਦਾ ਹੈ, ਤੇ ਗਿਆਨ ਹੀ ਸਭ ਤੋਂ ਵੱਡੀਆਂ ਅੱਖੀਆਂ ਨੇ। ਸੁਣੇ ਅੰਧੇ ਪਾਵੇ ਰਾਹ, ਸੁਣੇ ਹਾਥ ਹੋਵੇ ਅਸਗਾਹ, ਸੁਣਦੇ ਨਾਲ ਸਮੁੰਦਰ ਵੀ ਕਹਿੰਦੇ ਹੱਥ ਭਰ ਹੋ ਜਾਂਦੇ। ਸੰਸਾਰ ਸਮੁੰਦਰ ਜੋ ਬੜਾ ਪੈਦਾਇਕ ਹੈ, ਇਸ ਦਾ ਵੀ ਡਰ ਨਹੀਂ ਰਹਿ ਜਾਂਦਾ। ਪ੍ਰਤੱਖ ਕਥਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਚੋਂ ਮਿਲਦੀ ਹੈ। ਜਦੋਂ ਉਹ ਸਿੰਧ ਦਰਿਆ ਨੂੰ ਪਾਰ ਕਰਨ ਲੱਗੇ ਸਨ, ਤੇ ਉੱਥੇ ਮਹਾਂਪੁਰਸ਼ ਬਾਬਾ ਵੀਰ ਸਿੰਘ ਜੀ ਹੋਣਾ ਨੇ ਜਦੋਂ ਉੱਥੇ ਖੜੋ ਕੇ ਸੁਖਮਨੀ ਸਾਹਿਬ ਦਾ ਪਾਠ ਦਰਿਆ ਵਿੱਚ ਕੀਤਾ, ਘੋੜੇ ਤੇ ਸਵਾਰ ਸਨ, ਤੇ ਆਖਦੇ ਨੇ ਉਹ ਸੁਖਮਨੀ ਸਾਹਿਬ ਦੀ ਬਾਣੀ ਸੁਣਦਿਆਂ ਹੋਇਆਂ ਉਸ ਦਰਿਆ ਨੇ ਵੀ ਮਹਾਰਾਜਾ ਦੀਆਂ ਫੌਜਾਂ ਨੂੰ ਰਾਹ ਦੇ ਦਿੱਤਾ ਸੀ। ਆਖੋ ਸਤਨਾਮ। ਸੁਣੇ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁੱਖ ਪਾਪ ਕਾ ਨਾਸ। ਰੱਬ ਦੇ ਪਿਆਰਿਆਂ ਨੂੰ, ਭਗਤ ਜਨਾਂ ਨੂੰ ਸਦਾ ਵਿਗਾਸ ਹੈ, ਖੇੜਾ ਹੈ। ਇਸ ਕਰਕੇ ਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਤੁਸੀਂ ਵੀ ਉਸ ਪਰਮਾਤਮਾ ਦਾ ਨਾਮ ਸੁਣੋ, ਸੁਣਨ ਦੇ ਨਾਲ ਦੁੱਖਾਂ ਕਲੇਸ਼ਾਂ ਪਾਪਾਂ ਦਾ ਨਾਸ ਹੁੰਦਾ ਹੈ। ਇਸੇ ਵਾਸਤੇ ਆਪ ਸਭ ਨੂੰ ਇਹੀ ਪ੍ਰੇਰਣਾ ਮਿਲਦੀ ਹੈ ਕਿ ਸਤ ਸੰਗਤ ਵਿੱਚ ਆ ਕੇ ਪਿਆਰ ਦੇ ਨਾਲ ਗੁਰੂ ਦੀ ਬਾਣੀ ਨੂੰ ਸਰਵਣ ਕਰੀਏ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾ ਦੀ ਤਰਿਆ ਦੇ। ਸਾਰੇ ਇੱਕ ਵਾਰ ਕਹਿ ਲੋ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾ ਦੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਤੇ ਫਿਰ ਗੁਰਬਾਸ ਨਾ ਭਰਿਆ ਰੇ। ਭੁੱਲਾਂ ਚੁੱਕਾਂ ਦੀ ਖਿਮਾ, ਅਮਰ ਸ਼ਕੀ ਗੁਰੂ ਵਾਲੇ ਬਣੀਏ, ਸਤਸੰਗਤ ਕਰਦੇ ਰਹੀਏ, ਕੀ ਮਿਲੇਗਾ ਜੀ? ਲੋਕ ਸੁਖੀਏ, ਪਰਲੋਕ ਸਹੇਲੇ, ਨਾਨਕ ਕਰ ਪ੍ਰਭ ਆਪੇ ਮਿਲੇ, ਸਾਰੇ ਮਿਲ ਕੇ ਪਿਆਰ ਨਾਲ ਚੱਲੀਏ।